ਨਵਦਾ ਭਗਤੀ ਇਹ ਗਤ ਕਲਿਆਣ ਦੇ ਦਾਈ ਦੇਣ ਵਾਲੀ ਹੈ।
ਗ੍ਰਹ ਸੇਵਰਦਹਿ ਤਲਾਈ
ਹਮੇਸ਼ਾ ਪਿਆਰ ਕਰਕੇ ਨਾ ਮਨ ਦੇ ਅੰਦਰ ਭਗਤੀ ਕਰਿਆ ਕਰੋ।
ਅਪਰਾ ਪਾਠ ਸਭ ਦੇਹੋ ਵਿਹਾਈ
ਹੋਰ ਜਿਹੜੇ ਵੀ ਸਾਰੇ ਪਾਠ ਤੋਂ ਇੱਥੇ ਮਰਤਲਵਾ ਜੀ ਕਿਤਾਬੀ ਪੜ੍ਹਾਈ ਹੈ ਲੈਸਨ ਪੜ੍ਹਦੇ ਹਾਂ ਜਿਹੜੇ ਪ੍ਰਹਿਲਾਦ ਜੀ ਕਹਿੰਦੇ ਮੇਰੇ ਤਾਂ ਮਤਲਬ ਹੈ ਕਿ ਸਭ ਕੁਛ ਛੱਡ ਕੇ ਇੱਕ ਪਰਮਾਤਮਾ ਦਾ ਨਾਮ ਹੀ ਠੀਕ ਹੈ ਮੇਰੀ ਪਟਿਆ ਲਿਖਦੇ ਹੋ ਸ੍ਰੀ ਗੋਪਾਲ
ਜਿਨ ਤੇ ਕਾਰਜ ਸਰੈ ਨਾਰਾਈ
ਇਹ ਜਿਹੜੇ ਸੰਸਾਰ ਦੇ ਲੈਸਨ ਪੜ੍ਹਨੇ ਇਹਨਾਂ ਕੋਈ ਕੰਮ ਤਾਂ ਬਣਦਾ ਨਹੀਂ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇਹੀ ਕਿਹਾ ਪਾਂਧੇ ਨੂੰ ਮੁੱਲਾਂ ਨੂੰ ਕਾਜੀ ਨੂੰ ਇਹਨਾਂ ਕੀ ਹੋਜੂਗਾ ਜੇ ਪੜ੍ਹਾਂਗੇ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਫਿਰ ਕੀ ਹੋਜੂਗਾ ਇਹਦੇ ਨਾਲ ਕੀ ਹੋਜੂਗਾ ਉਹਦੇ ਨਾਲ ਕੀ ਹੋਜੂ ਇਹ ਤਾਂ ਸਾਰੀਆਂ ਮਾਇਆ ਵਾਸਤੇ ਪੜ੍ਹਾਈਆਂ ਨੇ ਅਸਲ ਪੜ੍ਹਾਈ ਤਾਂ ਰਾਮ ਨਾਮ ਦੀ ਹੈ ਅਸਲ ਤਾਂ ਪਰਮਾਤਮਾ ਦਾ ਨਾਮ ਹੈ ਵਾਹਿਗੁਰੂ ਕਹੋ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇਹੀ ਕਿਹਾ ਕਿ ਜਿਹੜੀਆਂ ਪੜ੍ਹਾਈਆਂ ਸਾਰੀਆਂ ਲੋਕ ਕਰੀ ਜਾਂਦੇ ਨੇ ਇਹਦੇ ਵਿੱਚ ਮਾਇਆ ਮੋਹ ਮਮਤਾ ਹੈ ਮਾਇਆ ਦੀ ਪ੍ਰਾਪਤੀ ਲਈ ਹਰੇਕ ਬੰਦਾ ਕਰਦਾ ਕੋਸ਼ਿਸ਼ ਭਈ ਮੈਨੂੰ ਵੱਧ ਤੋਂ ਵੱਧ ਮਾਇਆ ਮਿਲੇ ਦੌੜਿਆ ਹੀ ਫਿਰਦਾ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖਿਆ ਸੁਣਿਆ ਬੋਲਿਆ ਦੌੜਿਓ ਫਿਰਤ ਹੈ ਜਬ ਕਛ ਪਾਵਤ ਤਬ ਗਰਬ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਇਹ ਬੰਦੇ ਦੀ ਹਾਲਤ ਹੈ।
ਹਿਰਨ ਕਸ਼ਪ ਸੁਣ ਕੋਪ ਵਡਾਵਾ
ਉਸ ਵਕਤ ਸੁਣ ਕੇ ਹਿਰਨ ਕਸ਼ਪ ਜੀ ਦਾ ਨਾਮ ਸੀ ਹਿਰਨਾਕਸ਼ ਵੀ ਕਹਿੰਦੇ ਇਹ ਸੁਣ ਕੇ ਬਹੁਤ ਗੁੱਸਾ ਆਇਆ ਇਸ ਨੂੰ
ਨਿਜ ਦੰਤਨ ਸੋ ਅਦਰਚ ਬਾਬਾ
ਬਹੁਤ ਗੁੱਸਾ ਆਇਆ ਫਿਰ ਇਹਨੇ ਆਪਣੇ ਦੰਦਾਂ ਦੇ ਨਾਲ ਆਪਣੇ ਹੋਂਠਾਂ ਨੂੰ ਚਬਾਇਆ ਉਸ ਵਕਤ ਗੁੱਸੇ ਚ
ਸ਼੍ਰੋਣਤ ਸਰਸ ਲਾਲ ਭੇ ਨੈਨਾ
ਲਹੂ ਵਰਗੇ ਲਾਲ ਨੇਤਰ ਕਰ ਲਏ ਆਪਣੇ ਅੱਖਾਂ
ਸ਼ੁਕਰ ਸ਼ੁਤਨ ਸੋ ਬੋਲਿਓ ਵੈਨਾ
ਸੰਡੇ ਤੇ ਮਰਕੇ ਨੂੰ ਕਹਿਣ ਲੱਗਿਆ ਉਸ ਵਕਤ
ਤੁਮ ਮਤ ਹੀਨ ਪਾਤਸ਼ਾਹ ਬਿਬਲੀਨਾ
ਉਹ ਤੁਸੀਂ ਮਤ ਤੋਂ ਹੀਣ ਹੋ ਇਹਨੂੰ ਕੀ ਪੜ੍ਹਾਤਾ ਦੂਜਾ ਪਾਖੀ ਪੜ੍ਹਾਤਾ ਮੇਰੀ ਉਹਦੇ ਨਾਲ ਦੁਸ਼ਮਣੀ ਹੈ ਵਿਸ਼ਨੂੰ ਨਾਲ ਤੁਸੀਂ ਪੁੱਠੀਆਂ ਗੱਲਾਂ ਪੜ੍ਹਾਈ ਜਾਂਦੇ ਹੋ ਇਹਨੂੰ
ਸੁਤਹਿ ਕੋ ਪਾਠ ਪੜ੍ਹਾਏ ਮਲੀਨਾ
ਮੇਰੇ ਪੁੱਤਰ ਨੂੰ ਪੁੱਠਾ ਪਾਠ ਕਿਉਂ ਪੜ੍ਹਾਇਆ ਤੁਸੀਂ ਭਗਤੀ ਦਾ
ਮੋਰ ਨਰਾਦਰ ਕੀ ਨਾ ਭਾਗੇ
ਉਹ ਮੇਰਾ ਨਰਾਦਰ ਕੀਤਾ ਹੋਇਆ ਭਾਗਿਓ
ਸਿੱਖਿਆ ਔਰ ਦੇਣ ਤੁਮ ਲਾਗੇ
ਤੁਸੀਂ ਤਾਂ ਹੋਰ ਹੀ ਸਿੱਖਿਆ ਦੇਣ ਲੱਗ ਪਿਓ ਮੇਰੇ ਬੱਚੇ ਨੂੰ
ਵੰਚਕ ਵੇਖ ਬਣਾਇਓ ਜਾਨਾ
ਤੁਸੀਂ ਠੱਗ ਦਾ ਭੇਖ ਬਣਾਇਆ ਹੋਇਆ ਬੱਚੇ ਨੂੰ ਪੁੱਠੀਆਂ ਗੱਲਾਂ ਸਿਖਾਉਂਦੇ ਹੋ
ਛਪੈ ਨਹੀਂ ਮੈਂ ਅੱਜ ਲਖਾਨਾ
ਇਸ ਕਰਕੇ ਮੈਂ ਅੱਜ ਜਾਣ ਲਿਆ ਇਹ ਗੱਲ ਛੁਪਦੀ ਨਹੀਂ ਹੈ
ਜਿਸ ਮੈਂ ਤੁਮ ਸੋ ਨੀਚ ਨਾ ਕੋਈ
ਜਿਸ ਮੈਂ ਬ੍ਰਾਹਮਣਾਂ ਦੇ ਵਿੱਚ ਤੁਹਾਡੇ ਨਾਲੋਂ ਕੋਈ ਨੀਚ ਨਹੀਂ ਹੋਣਾ
ਜਿਨਕੇ ਬੁੱਧਾ ਵਿਪਰਜੈ ਹੋਈ
ਤੁਹਾਡੀ ਬੁੱਧੀ ਤਾਂ ਪੁੱਠੀ ਹੋ ਗਈ ਹੈ
ਸੰਡੇ ਮਰ ਕੇ ਬਚਨ ਸਰੋਸਾ
ਉਸ ਵਕਤ ਕ੍ਰੋਧ ਵਾਲੇ ਬਚਨ ਸੰਡੇ ਮਰ ਕੇ ਨੂੰ ਕਹੇ
ਸੁਣ ਕਰ ਬੋਲੇ ਹਮ ਨਹਿ ਦੋਸਾ
ਸੁਣ ਕੇ ਕਹਿਣ ਲੱਗੇ ਜੀ ਰਾਜਾ ਸਾਹਿਬ ਸਾਡਾ ਦੋਸ਼ ਨਹੀਂ ਹੈ ਜੀ
ਪ੍ਰਕਾਰ ਕੋ ਹਮ ਨਾ ਪੜਾਵਾ
ਅਸੀਂ ਇਹਨੂੰ ਇਹ ਜੀ ਕੋਈ ਪੁੱਠੀ ਮੱਤ ਵਾਲੀ ਗੱਲ ਨਹੀਂ ਪੜਾਈ ਹੈ
ਅਪਰ ਨਾ ਕੋ ਆਨ ਸਿਖਾਵਾ
ਨਾ ਹੀ ਕਿਸੇ ਨੇ ਆ ਕੇ ਹੋਰ ਸਿਖਾਇਆ ਇਸ ਨੂੰ
ਸਹਿਜ ਸੁਭਾਵਿਕ ਤਬ ਸੁਤੇ ਐਸੈ
ਇਹ ਤੇਰਾ ਪੁੱਤਰ ਸੁਤੇ ਸਿੱਧੀ ਜਨਮ ਤੋਂ ਹੀ ਭਗਤ ਹੈ ਇਹਨੂੰ ਕੋਈ ਸਿਖਾਉਣ ਵਾਲਾ ਨਹੀਂ ਹੈ ਇਹ ਤਾਂ ਮਾਤਾ ਦੇ ਉਦਰ ਵਿੱਚੋਂ ਸਿੱਖ ਕੇ ਹੀ ਸਾਰਾ ਕੁਛ ਕਿਉਂਕਿ ਇੰਦਰ ਹੁਣਾਂ ਨੇ ਵੀ ਚਾਲ ਖੇਡ ਕੇ ਲੈ ਗਏ ਸੀ ਇਹਦੀ ਮਾਤਾ ਨੂੰ ਸਾਰੇ ਗ੍ਰੰਥ ਕਥਾ ਸਭ ਸੁਣਾਤੀ ਪਹਿਲਾਂ ਹੀ ਇਸੇ ਕਰਕੇ ਪ੍ਰਹਿਲਾਦ ਭਗਤ ਹੋਇਆ
ਲੀਨੀ ਕੋ ਮਾਤਾ ਭਗਤ ਅਵਜੈ ਸੈ
ਹੁਣ ਜਿਹੜੀ ਸੀ ਕੁਮੱਤ ਲਈ ਹੈ ਇਉਂ ਭਗਤ ਇਉਂ ਕਹਿੰਦਾ ਹੈ ਇਸ ਪ੍ਰਕਾਰ
ਪਰ ਦੋ ਰੋਖ ਬਾਦ ਕੇ ਮਕੀਨਾ
ਤੁਸੀਂ ਸਾਡੇ ਉੱਤੇ ਐਵੇਂ ਖਾਮ ਖਾਂ ਗੁੱਸਾ ਕਰਦੇ ਹੋ
ਨਿਜ ਸੁਤ ਦੋਖ ਹਿਰਦੈ ਤੁਮ ਚੀਨਾ
ਤੁਹਾਡੇ ਪੁੱਤਰ ਦੇ ਮਨ ਦੇ ਅੰਦਰ ਦੋਸ਼ ਹੈ ਉਹ ਪਹਿਲਾਂ ਤੋਂ ਹੀ ਭਗਤ ਹੈ ਉਹ ਪਹਿਲਾਂ ਹੀ ਆਪ ਹੀ ਕਰੀ ਜਾਂਦਾ ਮੈਂ ਹੁਣ ਕੀ ਕਰਾਂ ਇੱਥੇ ਜਾਂ ਅਸੀਂ ਦੋਨੋਂ ਰਲ ਕੇ ਕੀ ਕਰੀਏ ਜਾਂ ਤੁਹਾਡਾ ਪੁੱਤਰ ਪਹਿਲਾਂ ਜੰਮਦਾ ਹੀ ਰਾਮ ਰਾਮ ਜਪਦਾ ਹੈ
ਹਿਰਨ ਕਸ਼ਪ ਮੁਝ ਔਰ ਨਿਹਾਰਾ
ਉਸ ਵਕਤ ਹਰਨਾਕਸ਼ ਨੇ ਪ੍ਰਹਿਲਾਦ ਜੀ ਕਹਿੰਦੇ ਮੇਰੇ ਵੱਲ ਫਿਰ ਦੇਖਿਆ ਬੜੇ ਗੁੱਸੇ ਚ
ਮੁਖ ਸੋ ਐਸੇ ਵਚਨ ਉਚਾਰਾ
ਮੂੰਹ ਵਿੱਚੋਂ ਇਹੋ ਜਿਹੇ ਬਚਨ ਕਹੇ
ਹੇ ਸਤਿਗੁਰ ਨਹਿ ਤੋਹੇ ਪੜਾਈ
ਹੇ ਪੁੱਤਰ ਗੁਰੂ ਨੇ ਤੈਨੂੰ ਨੀ ਪੜਾਇਆ
ਕੇ ਖੋਟੀ ਮਤ ਦੀਨ ਸਿਖਾਈ
ਤੇਰੇ ਗੁਰੂ ਮੇਰੇ ਕੋਲ ਝੂਠ ਨੀ ਬੋਲ ਸਕਦੇ ਦੱਸ ਤੈਨੂੰ ਇਹ ਪੁੱਠੀ ਮਤ ਕਿਹਨੇ ਦਿੱਤੀ ਹੈ
ਸੁਣ ਮੈਂ ਪਿਤ ਸੋ ਬਚਨ ਬਖਾਨਾ
ਸੁਣ ਕੇ ਪ੍ਰਹਿਲਾਦ ਜੀ ਕਹਿੰਦੇ ਮੈਂ ਆਪਣੇ ਪਿਤਾ ਜੀ ਨੂੰ ਵਚਨ ਕਿਹਾ
ਤਜਹੋ ਤਾਤ ਸੰਤਾਪ ਮਹਾਨਾ
ਇਹ ਪਿਤਾ ਜੀ ਇਹ ਸੰਤਾਪ ਜਿਹੜਾ ਨਾ ਛੱਡ ਦਿਓ ਮਨ ਵਿੱਚੋਂ
ਵਿਖੇ ਵਸਨਾ ਬਸ ਨਰ ਜੋ
ਜਿਹੜਾ ਬੰਦਾ ਵਿਸ਼ਿਆਂ ਵਿਕਾਰਾਂ ਦੇ ਵਸ ਵਿੱਚ ਹੁੰਦਾ ਹੈ
ਦਈ ਸਮਤਨ ਹੈ ਮੰਤ ਸੋ
ਜਿਹੜਾ ਬੰਦਾ ਹੈ ਹੀ ਵਿਕਾਰੀ ਲੋਭੀ ਚੰਚਲ ਚਿੱਤ ਜਿਹੜਾ ਖਾਣ ਪੀਣ ਵਾਲਾ ਹੀ ਬੰਦਾ ਪੁੱਠੇ ਸਿੱਧੇ ਕੰਮ ਕਰਨ ਵਾਲਾ ਹੇਰਾ ਫੇਰੀ ਬੇਈਮਾਨੀ ਵਾਲਾ ਉਹ ਬੰਦੇ ਤੇ ਉਪਦੇਸ਼ ਨੇ ਕੀ ਅਸਰ ਕਰਨਾ ਕਬੀਰ ਸਤਿਗੁਰ ਸਾਚਾ ਕਿਆ ਕਰਾ ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗ ਗਈ ਜਿਉਂ ਬਾਂਸ ਵਜਾਈ ਹੈ ਫੂਕ ਜਿਹੜਾ ਬੰਦੇ ਦੇ ਦਿਲ ਦੇ ਅੰਦਰ ਕਾਲਾਪੁਣਾ ਹੈ ਖੋਟ ਹੈ ਉਹਦੇ ਉੱਤੇ ਪ੍ਰਚਾਰ ਦਾ ਅਸਰ ਨਹੀਂ ਹੁੰਦਾ ਉਹ ਤਾਂ ਕਿਸੇ ਹੋਰ ਪ੍ਰਯੋਜਨ ਲਈ ਆਇਆ ਤੇ ਇਸ ਕਰਕੇ ਉਹਦੇ ਉੱਤੇ ਪ੍ਰਚਾਰ ਅਸਰ ਨਹੀਂ ਕਰ ਸਕਦਾ
ਕੋਟ ਭਾਂਤ ਸਮਝ ਆਏ ਜੇ ਤਾਸੂ
ਸੋ ਇਸ ਕਰਕੇ ਜਿਹੜਾ ਹੈ ਕਰੋੜਾਂ ਤਰੀਕੇ ਨਾਲ ਭਾਵੇਂ ਆਪਾਂ ਉਹਨੂੰ ਸਮਝਾ ਲਈਏ ਵੀ ਤੂੰ ਚੰਗਾ ਬੰਦਾ ਬਣ ਜਾ ਉਹ ਚੰਗਾ ਬਣ ਜਾ ਪਰ ਉਹ ਬੰਦਾ ਕਦੇ ਚੰਗਾ ਨਹੀਂ ਬਣਦਾ ਕਿਉਂਕਿ ਜਿਹੜਾ ਗਲਤ ਕੰਮ ਲਈ ਉਹ ਪ੍ਰਵੇਸ਼ ਕਰਦਾ ਹੈ ਉਹ ਕਦੇ ਚੰਗਾ ਨਹੀਂ ਬਣ ਸਕਦਾ
ਬੇਮੁਖ ਹਿਰਦੇ ਨਾ ਅੰਨ ਹੈ ਕਾਸੂ
ਇਸ ਕੋਲ ਕਿਉਂਕਿ ਉਹ ਬੇਮੁਖ ਹੁੰਦਾ ਉਹ ਕਿਸੇ ਦੀ ਸਿੱਖਿਆ ਨੂੰ ਆਪਣੇ ਮਨ ਚ ਹੀ ਨਹੀਂ ਲਿਆਉਂਦਾ ਹੈ
ਮਾਨ ਸਰੋਵਰ ਵਾਸ ਸੁਖਾਰਾ
ਮਾਨ ਸਰੋਵਰ ਤੇ ਜਿਹੜਾ ਵਾਸਾ ਹੈ ਸੌਖਾ
ਕਰਨ ਮੁਕਤਾ ਕੀਰ ਆਹਾਰਾ
ਉੱਥੇ ਮੋਤੀਆਂ ਦਾ ਹੀ ਭੋਜਨ ਖਾਂਦੇ ਨੇ ਹੰਸ
ਵਾਇਸ ਸਿੱਖ ਨਾ ਮਨ ਹੈ ਕਵੀ
ਜੇ ਕਾਨੂੰਨ ਜਾ ਕੇ ਮਾਨ ਸਰੋਵਰ ਤੇ ਬਿਠਾ ਦਈਏ ਉਹ ਕਦੇ ਸਿੱਖਿਆ ਨਹੀਂ ਮੰਨਦਾ ਜੇ ਹੰਸ ਉਹਨੂੰ ਸਿੱਖਿਆ ਦੇਣ ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਭਾਲਣ ਜਾਏ ਉੱਥੇ ਕਿੱਥੇ ਅਸਰ ਹੁੰਦਾ ਕਾਂ ਦੇ ਉੱਤੇ ਕਦੇ ਅੰਦਰੋਂ ਕਬੋ ਨਾ ਸੁੱਚਾ ਕਾਲਾ ਕਾਂ ਕਿਉਂਕਿ ਕਾਂ ਅੰਦਰੋਂ ਵੀ ਗੰਦਾ ਬਾਹਰੋਂ ਵੀ ਗੰਦਾ ਇਸੇ ਤਰ੍ਹਾਂ ਮਨੁੱਖ ਜਿਹੜੇ ਨੇ ਬਾਹਰ ਨਿੰਦਕ ਨੇ ਗੰਦਗੀ ਖਾਣ ਵਾਲੇ ਨੇ ਹਿਰਦੇ ਚੋਂ ਵੀ ਕਾਲੇ ਨੇ ਉਹਨਾਂ ਦੇ ਉੱਤੇ ਪਿਤਾ ਜੀ ਕਿਸੇ ਬੰਦੇ ਦਾ ਭਾਵੇਂ ਜਿੰਨਾ ਮਰਜ਼ੀ ਪ੍ਰਚਾਰ ਕਰ ਲਓ ਲੋਕੀ ਕਹਿੰਦੇ ਪ੍ਰਚਾਰ ਦੀ ਕਮੀ ਇੱਥੇ ਦੁਨੀਆਂ 'ਚ ਇਉਂ ਕਿਉਂ ਨਹੀਂ ਕਹਿੰਦੇ ਵੀ ਅਸੀਂ ਵੀ ਪ੍ਰਚਾਰ ਦੇ ਲਾਇਕ ਨਹੀਂ ਹੈਗੇ ਪ੍ਰਚਾਰ ਥੋੜ੍ਹਾ ਹੁੰਦਾ ਕਿਤੇ ਦੁਨੀਆਂ 'ਚ ਪ੍ਰਚਾਰ ਤਾਂ ਬੰਦੇ ਨੂੰ ਇੱਕ ਕੋਈ ਕਹਿ ਦੇਵੇ ਲੈ ਵੀ ਰਾਮ ਨਾਮ ਜਾਪ ਲੈ ਵੀ ਸਤਨਾਮ ਵਾਹਿਗੁਰੂ ਕਰ ਲੈ ਵੀ ਕਰ ਆਹ ਕੰਮ ਲੈ ਵੀ ਆਹ ਤੂੰ ਬਾਣੀ ਪੜ੍ਹਿਆ ਕਰ ਆਪਦਾ ਮਨ ਕਾਲਾ ਹੁੰਦਾ ਕਹਿਣਗੇ ਬਿਜ਼ੀ ਬੜੇ ਟਾਈਮ ਨਹੀਂ ਸਾਡੇ ਕੋਲ ਅਸੀਂ ਭਗਤੀ ਨਹੀਂ ਕਰ ਸਕਦੇ ਹੋਰ ਸਾਰੇ ਕੰਮ ਕਿਵੇਂ ਕਰ ਲੈਂਦੇ ਹੋ ਹੋਰ ਕੰਮਾਂ ਲਈ ਇੰਨਾ ਟਾਈਮ ਕਿਵੇਂ ਦੇ ਸਕਦੇ ਹੋ ਇਸ ਕਰਕੇ ਇਹ ਗੱਲ ਨੂੰ ਛੱਡ ਦਿਓ ਮਨ ਦੇ ਅੰਦਰੋਂ ਜੇ ਕਾਲਖ ਨੂੰ ਦੂਰ ਕਰੋ ਜੇ ਜਗਿਆਸੂ ਬਣ ਕੇ ਆਓ ਵੀ ਅਸੀਂ ਤਾਂ ਅੱਜ ਕੁਛ ਲੈ ਕੇ ਜਾਣਾ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ ਤਾਂ ਕਿਉਂ ਨਹੀਂ ਹਿਰਦੇ 'ਚ ਪਵੇਗਾ ਪ੍ਰਚਾਰ ਜਦੋਂ ਆਈ ਹੋਰ ਢੰਗ ਦੇ ਨਾਲ ਮਨ ਦੇ ਵਿੱਚ ਰੱਖ ਕੇ ਕੁਛ ਫਿਰ ਜਦੋਂ ਆਪਣਾ ਉਹ ਚੀਜ਼ ਨੂੰ ਮੰਨਣਾ ਹੀ ਨਹੀਂ ਪਹਿਲਾਂ ਹੀ ਗੱਲ ਮੰਨੀ ਵੀ ਅਸੀਂ ਮੰਨਣਾ ਹੀ ਨਹੀਂ ਮੈਂ ਨਾ ਮਾਨੂੰ ਦਾ ਲੈਸਨ ਪੱਕਿਆ ਹੋਇਆ ਫਿਰ ਉਹ ਬੰਦਾ ਕਦੇ ਪ੍ਰਚਾਰ ਦਾ ਅਸਰ ਨਹੀਂ ਮੰਨਦਾ
ਜੇ ਉੱਤਮ ਗੁਣ ਹੋਵੇ ਸਭ ਹੀ
ਜੇ ਉੱਤਮ ਗੁਣ ਹੋਣ ਸਾਰੇ ਹੀ
ਤਾਂ ਕਿ ਰਤ ਦੁਰਗੰਧ ਹੈ ਮਾਹੀ
ਤਾਂ ਉਹਦੀ ਪ੍ਰੀਤੀ ਫਿਰ ਵੀ ਦੁਰਗੰਧੀ ਵਿੱਚ ਹੁੰਦੀ ਕਾਂ ਦੀ ਕਾਂ ਵਾਂਗੂ ਜਿਹੜੇ ਬੰਦੇ ਹੁੰਦੇ ਨੇ ਜੇ ਉਹਨਾਂ ਦੀ ਪ੍ਰੀਤੀ ਉਹ ਖਾਣ ਵਿੱਚ ਹੈ ਜੇ ਆਪਾਂ ਇੱਥੇ ਪ੍ਰਚਾਰ ਕਰ ਦਈਏ ਵੀ ਆਹ ਚੀਜ਼ਾਂ ਨਹੀਂ ਖਾਣੀਆਂ ਮਾੜੀਆਂ ਹੁੰਦੀਆਂ ਨੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਕਹਿੰਦੇ ਹਾਂ ਜੀ ਬਿਲਕੁਲ ਸਹੀ ਗੱਲ ਹੈ ਪਰ ਜਿਹਨੇ ਉਹ ਖਾਣੀਆਂ ਹੁੰਦੀਆਂ ਨੇ ਉਹਨੂੰ ਐਂ ਡੰਗ ਵੱਜਦਾ ਵਿੱਚੋਂ ਵਾਂਗੂ ਲਓ ਜੀ ਇਹ ਤਾਂ ਫਲਾਣੇ ਥਾਂ ਤੋਂ ਕਿਹਾ ਫਲਾਣੀ ਐਂ ਗੱਲ ਕਹੀ ਆ ਇਹ ਗੱਲਾਂ ਹੀ ਮਾਰਦੇ ਨੇ ਜੀ ਖਾਣਾ ਪੀਣਾ ਚਾਹੀਦਾ ਬੰਦੇ ਨੂੰ ਆਹ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਮਨ ਅੰਦਰ ਪਹਿਲਾਂ ਹੀ ਉਹ ਚੀਜ਼ਾਂ ਭਰੀਆਂ ਹੋਈਆਂ ਨੇ ਇਸ ਕਰਕੇ ਕਾਂ ਗੰਦਗੀ ਖਾਣੀ ਗਿਝਿਆ ਹੋ ਕਦੇ ਮਾਨ ਸਰੋਵਰ ਤੇ ਬਹਿ ਕੇ ਵੀ ਅਕਲ ਨਹੀਂ ਆ ਸਕਦੀ ਉਹਨੂੰ
ਤਿਉਂ ਸੱਠ ਭਗਤ ਸਿੱਖ ਲੈ ਨਾਹੀਂ
ਇਸ ਕਰਕੇ ਜਿਹੜੇ ਸੱਠ ਹੁੰਦੇ ਨੇ ਬੰਦੇ ਸੱਠ ਤੋਂ ਭਾਵ ਹੁੰਦਾ ਮੂਰਖ ਉਹ ਕਦੇ ਵੀ ਭਗਤੀ ਦੀ ਸਿੱਖਿਆ ਨਹੀਂ ਲੈ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ
ਬੰਧਨ ਪਰੇ ਜਗਤ ਕੇ ਭਾਰੀ
ਕਿਉਂਕਿ ਉਹਨਾਂ ਨੂੰ ਜਗਤ ਦੇ ਬੰਧਨ ਪਏ ਹੁੰਦੇ ਨੇ ਭਾਰੀ ਉਹ ਚਾਰ ਪੈਸਿਆਂ ਪਿੱਛੇ ਚਾਰ ਛਿੱਲੜਾਂ ਪਿੱਛੇ ਜਿੰਨਾ ਮਰਜ਼ੀ ਵੱਡਾ ਨੁਕਸਾਨ ਕਰ ਸਕਦੇ ਨੇ ਕਿਉਂ ਉਹਨਾਂ ਨੇ ਸਿੱਖਿਆ ਨਹੀਂ ਲੈਣੀ ਉਹਨਾਂ ਨੇ ਇਹ ਦੇਖਣਾ ਮਨੁੱਖਾ ਜਨਮ ਨੂੰ ਤਾਰ ਲਈਏ ਉਹਨਾਂ ਨੂੰ ਹੋਰ ਹੀ ਬਿਮਾਰੀ ਚੜ੍ਹੀ ਹੁੰਦੀ ਹੈ
ਛੁੱਟਣ ਏਕਾ ਪਾਏ ਵਿਚਾਰੀ
ਇਸ ਕਰਕੇ ਛੁੱਟਣ ਦਾ ਇੱਕੋ ਇੱਕ ਪਿਤਾ ਜੀ ਉਪਾਅ ਹੈ
ਸੁਣ ਧਾਰੈ ਸਤਿਗੁਰ ਉਪਦੇਸਾ
ਬੰਦਾ ਉਹ ਜਿਹੜਾ ਸਤਿਗੁਰ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ ਦੇ ਅੰਦਰ ਵਸਾ ਲਵੇ ਅਸਲ ਬੰਦਾ ਉਹੀ ਹੁੰਦਾ ਤੇ ਜੇ ਬੰਦੇ ਦੇ ਅੰਦਰ ਪਹਿਲਾਂ ਹੀ ਕੁਛ ਹੋਰ ਹੀ ਭਰਿਆ ਉੱਥੇ ਅਸੀਂ ਪ੍ਰਚਾਰ ਨੂੰ ਕਿਵੇਂ ਸਮਾ ਸਕਦਾ ਪ੍ਰਚਾਰ ਤਾਂ ਜੇ ਕਿਤੇ ਮਨ ਦੇ ਅੰਦਰ ਥਾਂ ਬਣਾਈ ਹੋਵੇ ਭਾਵੇਂ ਕੋਈ ਬੱਚਾ ਵੀ ਪ੍ਰਚਾਰ ਕਰਦਾ ਹੋਵੇ ਤਾਂ ਵੀ ਅਸਰ ਪੈ ਜਾਂਦਾ ਭਾਵੇਂ ਕੋਈ ਅਣਜਾਣ ਜਿਹਾ ਬੰਦਾ ਵੀ ਪ੍ਰਚਾਰ ਕਰਦਾ ਹੋਵੇ ਕਈ ਵਾਰੀ ਉਹਦੀ ਵੀ ਬੜੀ ਸੋਹਣੀ ਗੱਲ ਬੰਦਾ ਧਾਰਨ ਕਰਨ ਵਾਲਾ ਹੋਵੇ ਸ਼ਹਿਦ ਦੀ ਮੱਖੀ ਬੜੇ ਥਾਵਾਂ ਤੇ ਜਾ ਕੇ ਕੌੜੇ ਫੁੱਲਾਂ ਵਿੱਚੋਂ ਵੀ ਰਸ ਕੱਢ ਲਿਆਉਂਦੀ ਹੈ ਜੇ ਮਨ ਦੇ ਅੰਦਰ ਇੱਛਾ ਹੋਵੇ ਰਸ ਇਕੱਠਾ ਕਰਨ ਦੀ ਪਰ ਜਦੋਂ ਮਨ ਦੇ ਅੰਦਰ ਇੱਛਾ ਹੀ ਨਹੀਂ ਹੈ ਬਾਣੀ ਪੜ੍ਹਨ ਦੀ, ਭਗਤੀ ਕਰਨ ਦੀ, ਹੋਰ ਹੀ ਗੱਲਾਂ ਬਸੀਆਂ ਹੋਈਆਂ ਨੇ, ਤਾਂ ਫਿਰ ਉੱਥੇ ਕਹਿੰਦੇ ਪ੍ਰਚਾਰ ਦਾ ਅਸਰ ਨਹੀਂ ਹੁੰਦਾ।
ਬੋਹਰ ਨਾ ਰਹੇ ਦੁੱਖ ਕੋ ਲੇਸਾ,
ਫਿਰ ਉਸ ਬੰਦੇ ਨੂੰ ਜੇ ਭਗਤੀ ਵਾਲੇ ਪਾਸੇ ਲੱਗ ਜੇ ਲੇਸ ਮਾਤਰ ਵੀ ਥੋੜਾ ਮਾਤਰ ਵੀ ਦੁੱਖ ਨਹੀਂ ਰਹਿੰਦਾ।
ਤਨ ਅਰਥੀ ਜੇ ਗੋਰਾ ਜਗ ਮਾਹੀ,
ਸੋ ਜਿਹੜੇ ਸੰਸਾਰ ਦੇ ਅੰਦਰ ਧਨ ਦੇ ਅਰਥੀ ਨੇ ਸੰਸਾਰ ਦੇ ਵਿੱਚ, ਗੁਰੂ
ਆਤਮ ਗਿਆਨ ਹਿਰਦੇ ਮੈਂ ਨਾਹੀ,
ਆਤਮਕ ਗਿਆਨ ਜਿਹਨਾਂ ਗੁਰੂਆਂ ਦੇ ਮਨ ਵਿੱਚ ਨਹੀਂ ਹੈ, ਨਕਲੀ ਗੁਰੂਆਂ ਦੀ ਗੱਲ ਕਰਦੇ ਨੇ, ਧਨ ਅਰਥੀ ਜਿਹੜੇ ਗੁਰੂ ਨੇ ਇਹਨਾਂ ਨੂੰ ਇਹੀ ਹੁੰਦਾ ਮੇਰਾ ਚੇਲਾ ਆਵੇ 100 ਰੁਪਈਆ ਮੱਥਾ ਟੇਕ ਕੇ, 500 ਟੇਕ ਕੇ, ਮੇਰਾ ਚੇਲਾ ਹੁਣ ਮੈਨੂੰ ਆਹ ਦੇ ਜਾਵੇ। ਉਹ ਤਾਂ ਆਪ ਵਿਚਾਰਾ ਮੰਗਤਾ, ਉਹ ਕਾਹਦਾ ਗੁਰੂ ਆ, ਉਹ ਕਿਸੇ ਨੂੰ ਕੀ ਗਿਆਨ ਦੇ ਸਕਦਾ, ਉਹ ਆਤਮਕ ਗਿਆਨ ਉਹਦੇ ਮਨ ਚ ਹੈ ਹੀ ਨਹੀਂ। ਉਹ ਕਹਿੰਦਾ ਬਈ ਅੱਜ ਕੱਲ੍ਹ ਦੇ ਜਿਹੜੇ ਨਕਲੀ ਗੁਰੂ ਆ ਉਹ ਕਹਿਣਗੇ ਖਾਓ ਪੀਓ ਮੌਜ ਕਰੋ ਜੋ ਮਰਜ਼ੀ ਕਰੋ, ਨਹਾਉਣ ਦੀ ਕੋਈ ਲੋੜ ਨਹੀਂ, ਇਹਦੀ ਕੋਈ ਲੋੜ ਨਹੀਂ, ਅੰਮ੍ਰਿਤ ਦੀ ਲੋੜ ਨਹੀਂ, ਫਲਾਣੇ ਲੋੜ ਨਹੀਂ, ਜਿਉਂ ਲੜੀ ਬੰਨਦੇ ਨੇ ਉਹ, ਕਿਉਂਕਿ ਉਹ ਆਪ ਹੀ ਇਹੋ ਜਿਹੇ ਨੇ, ਜਿਹੜਾ ਆਪ ਪੁੱਠਾ ਉਹਨੇ ਪੁੱਠੀ ਮਾਤੀ ਦੇਣੀ ਹੈ। ਪ੍ਰਹਿਲਾਦ ਜੀ ਕਹਿੰਦੇ ਜਿਹੜੇ ਗੁਰੂ ਦੇ ਮਨ ਚ ਇਹੀ ਹੈ ਮੇਰੇ ਚੇਲੇ ਮੱਥਾ ਟੇਕੀ ਜਾਣ ਤੇ ਗਿਆਨ ਦੀ ਲੋੜ ਨਹੀਂ, ਕਿਉਂ ਨਾ ਤਾਂ ਉਹਦੇ ਆਪਦੇ ਮਨ ਚ ਗਿਆਨ ਨਾ ਦੂਜੇ ਨੂੰ ਗਿਆਨ ਦੇਣਾ, ਕਹਿੰਦਾ ਖਾਓ ਪੀਓ ਮੌਜ ਕਰੋ, ਨਾਲ ਮੈਨੂੰ ਵੀ ਭੰਗੜਾ ਪਾਉਣ ਦਿਓ, ਆਪ ਵੀ ਪਾਓ।
ਤਿੰਨ ਤੇ ਪੰਥ ਨਾ ਸੂਝੈ ਕੈਸੇ,
ਉਹ ਨਕਲੀ ਗੁਰੂਆਂ ਕੋਲੋਂ ਬੰਦੇ ਨੂੰ ਸਹੀ ਰਸਤਾ ਪ੍ਰਮਾਤਮਾ ਦਾ ਮਿਲ ਨਹੀਂ ਸਕਦਾ।
ਅੰਧਾ ਆਗੂ ਅੰਧਨ ਜੈਸੇ,
ਅੰਨਾ ਆਗੂ ਜਿਹੜਾ ਹੁੰਦਾ ਅੰਨਿਆਂ ਵਰਗਾ ਹੀ ਹੁੰਦਾ, ਆਪ ਤਾਂ ਟੋਏ ਚ ਡਿੱਗਦਾ ਦੂਜੇ ਨੂੰ ਵੀ ਸਿੱਟਦਾ ਹੁੰਦਾ।
ਜਾਵਤ ਗਿਰਸੋ ਗਰਤ ਮਜਾਰੀ,
ਇਸ ਕਰਕੇ ਉਹ ਗਿਰ ਜਾਂਦਾ ਹੈ, ਗਿਰਤ ਗਰਤ ਹੁੰਦਾ ਟੋਆ, ਟੋਏ ਦੇ ਚ ਜਾ ਕੇ ਨਕਲੀ ਗੁਰੂ ਡਿੱਗਦਾ ਹਮੇਸ਼ਾ ਤੇ ਨਾਲਦਿਆਂ ਨੂੰ ਸਿੱਟ ਲੈਂਦਾ।
ਜੋਤੇ ਪਾਤਸ਼ਾਹ ਗ੍ਰਹਿ ਸੰਗਾਰੀ,
ਉਹ ਜਿਹੜੇ ਉਹਦੇ ਪਿੱਛੇ ਪਿੱਛੇ ਹੁੰਦੇ ਨੇ ਉਹ ਵੀ ਸਾਰੇ ਟੋਏ ਚ ਜਾ ਡਿੱਗਦੇ, ਨਰਕਾਂ ਵਿੱਚ ਸਾਰਿਆਂ ਨੂੰ ਪਾਉਂਦਾ, ਨਾ ਆਪ ਵੀ ਜਾਂਦਾ, ਆਪ ਵਿਕਾਰੀ ਹੈ ਉਹ।
ਹੇ ਪਿਤ ਕਹਿਓ ਨਾ ਭਜੈ ਮਜਾਰੀ,
ਹੇ ਪਿਤਾ ਜੀ ਕਿਉਂ ਨੀ ਭਜਦੇ ਪ੍ਰਭੂ ਦੇ ਚਰਨਾਂ ਨੂੰ ਆਪ,
ਹੋਇ ਹੈ ਜਨਮ ਮਰਨ ਕੋ ਹਰਣਾ,
ਕਿਉਂਕਿ ਪ੍ਰਭੂ ਦੇ ਚਰਨਾਂ ਨੂੰ ਭਜ ਕੇ ਨਾ ਜੰਮਣ ਤੇ ਮਰਨਾ ਬੰਦੇ ਦਾ ਕੱਟਿਆ ਜਾਂਦਾ, ਨਾਮ ਦੀ ਮਹਾਨਤਾ ਨੂੰ ਸਮਝ ਲਓ ਜੀ।
ਕਰ ਸਤਸੰਗ ਸਰਸ ਸੁਰ ਤੈਨੂੰ,
ਇਸ ਕਰਕੇ ਜਿਹੜਾ ਹੁੰਦਾ ਨਾ ਬੰਦੇ ਨੂੰ ਸਤਸੰਗਤ ਜਿਹੜਾ ਹੈ, ਸਰਸ ਹੁੰਦਾ ਸੁਦਰਸ਼ ਤੇ ਸੁਰ ਤੈਨੂੰ ਹੁੰਦਾ ਕਾਮ ਧਿਨ ਗਾਂ ਦੇ ਸੁਦਰਸ਼ ਹੈ, ਸਤਸੰਗਤ ਕਰਨਾ ਬਹੁਤ ਸ਼੍ਰੋਮਣੀ ਹੁੰਦਾ, ਤਾਂਹੀਓ ਤਾਂ ਪ੍ਰਮਾਤਮਾ ਸਤਸੰਗਤ ਵਿੱਚ ਬੈਠਦੇ ਨੇ, ਤਾਂਹੀਓ ਤਾਂ ਸਾਰੇ ਦੇਵਤੇ ਸਤਸੰਗ ਚ ਬਹਿੰਦੇ ਨੇ, ਤਾਂਹੀਓ ਤਾਂ ਸਾਰੇ ਕਿਤੇ ਕਾਗ ਭਸੁੰਡ ਜੀ ਜਿੱਥੇ ਕਥਾ ਹੁੰਦੀ ਉੱਥੇ ਬਹਿੰਦੇ ਨੇ, ਤਾਂਹੀਓ ਤਾਂ ਹਨੂੰਮਾਨ ਜੀ ਜਿੱਥੇ ਕਥਾ ਹੁੰਦੀ ਉੱਥੇ ਜਾ ਕੇ ਬਹਿੰਦੇ ਨੇ, ਤਾਂਹੀਓ ਤਾਂ ਸਾਰੇ ਅਮਰ ਪੁਰਸ਼ ਕਥਾ ਚ ਬੈਠਦੇ ਨੇ, ਤਾਂਹੀਓ ਤਾਂ ਸਾਰੀ ਸ਼ਹੀਦੀ ਫੌਜਾਂ ਕਥਾ ਚ ਬਹਿੰਦੀਆਂ, ਤਾਂਹੀਓ ਤਾਂ ਮਹਾਰਾਜ ਆਪ ਕਥਾ ਚ ਬਹਿੰਦੇ ਨੇ। ਆਪਾਂ ਤਾਂ ਉਹਨਾਂ ਗਿਆਨ ਹੀ ਨਹੀਂ ਹੈ ਵੀ ਕਥਾ ਕੀ ਚੀਜ਼ ਹੈ। ਇਸ ਕਰਕੇ ਆਪਾਂ ਨੂੰ ਸੋਚਣਾ ਚਾਹੀਦਾ ਕਿ ਨਾਮ ਕਿੱਡੀ ਵੱਡੀ ਦਾਤ ਹੈ, ਤੇ ਸਤਸੰਗਤ ਜਿਹੜੀ ਦਾਤ ਦਿੱਤੀ ਕਲਯੁਗ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਇਹ ਸਤਸੰਗਤ ਕਰਨੀ।
ਸਿਰ ਪਰ ਧਰ ਸੰਤਨ ਪਦ ਰੇਨੋ,
ਫਿਰ ਮਸਤਕ ਤੇ ਮਹਾਂਪੁਰਸ਼ਾਂ ਦੀ ਚਰਨ ਰੇਣ ਲਾਉਣੀ ਸਾਰਿਆਂ ਨਾਲੋਂ ਵਧੀਆ ਹੁੰਦੀ ਹੈ।
ਦਰ ਜਹਿ ਪਾਵ ਸਾਗਰ ਪੂਰੀ,
ਉਹ ਸੰਸਾਰ ਸਾਗਰ ਤੋਂ ਫਿਰ ਪੂਰੀ ਤੋਂ ਪਾਪ ਬਹੁਤੇ ਸੰਸਾਰ ਸਾਗਰ ਤਰ ਜਾਂਦੇ ਨੇ। ਸ਼ਰਧਾ ਦੀ ਗੱਲ ਹੈ, ਭਾਵਨਾ ਹੀ ਉੱਡ ਗਈ ਸਾਰਿਆਂ ਵਿੱਚੋਂ।
ਆਏ ਪਰਮਗਤ ਸਭ ਵਿਦ ਰੂਰੀ,
ਰੂਰੀ ਹੁੰਦਾ ਸੁੰਦਰ ਪਰਮਗਤੀ ਦੀ ਪ੍ਰਾਪਤੀ ਜਿਹੜੀ ਪ੍ਰਾਪਤ ਕਰਦੇ ਹਨ।
ਦੈਤ ਰਾਜ ਸੁਣ ਕ੍ਰੋਧ ਵਸੇਖਾ,
ਉਸ ਵਕਤ ਦੈਂਤ ਰਾਜ ਜਿਹੜਾ ਸੀ ਕਾਂ ਵਰਗਾ ਸੀ, ਹਰਨਾਕਸ਼ ਸੁਣ ਕੇ ਬਹੁਤ ਗੁੱਸਾ ਆਇਆ ਇਹਨੂੰ।
ਕੰਪਤ ਧਨ ਪਾ ਆਰੁਨ ਵੇਖਾ,
ਉਸ ਵਕਤ ਲਾਲ ਰੂਪ ਅੱਖਾਂ ਲਾਲ ਚਿਹਰਾ ਲਾਲ ਹੋ ਗਿਆ, ਗੁੱਸੇ ਚ ਕੰਬਣ ਲੱਗ ਪਿਆ।
ਤਿਰਸੇ ਕੀਨ ਭਿਆਨਕ ਨੈਨਾ,
ਬਹੁਤ ਤਿੱਖੇ ਟੇਢੇ ਜੇ ਅੱਖਾਂ ਕਰ ਲਈਆਂ ਫੇਰੇ ਨੇ।
ਅਦਕ ਗਰਜ ਕੇ ਬੋਲਿਓ ਬੈਨਾ,
ਬਹੁਤ ਗਰਜ ਕੇ ਫੇਰੇ ਬੋਲਿਆ।
ਅੰਕ ਵਿਖੇ ਤੇ ਦੀਨ ਵਗਾਈ,
ਪ੍ਰਹਿਲਾਦ ਜੀ ਨੂੰ ਕੱਢ ਕੇ ਗੋਦੀ ਚੋਂ ਉਹ ਮਾਰਿਆ ਭਗਾ ਕੇ ਪਰੇ,
ਗੈ ਮਾਰੋ ਇਸ ਕੋ ਲੈ ਜਾਈ,
ਆ ਫੜੋ ਇਹਨੂੰ ਜਾ ਕੇ ਮਾਰੋ, ਵੱਢ ਦੋ ਇਹਨੂੰ, ਮੈਂ ਨੀ ਰੱਖਣਾ ਇਹ ਜਿਹੇ ਪੁੱਤ ਨੂੰ।
ਸੁਤਮਾ ਮਨ ਹੀ ਲਖਾਂ ਜੋ ਮਨ ਮੈਂ,
ਬਸ ਮੈਂ ਇਹ ਸਮਝਦਾ ਮੇਰਾ ਪੁੱਤ ਹੀ ਨਾ ਮੇਰੇ ਜੰਮਿਆ, ਮਾਰ ਦੋ ਜਾ ਕੇ ਇਹਨੂੰ ਪਰੇ।
ਦੀਰਘ ਰੋਗ ਭਇਓ ਇਹ ਤਨ ਮੈਂ,
ਇਹਦੇ ਸਰੀਰ ਚ ਤਾਂ ਬੜੀ ਭੈੜੀ ਬਿਮਾਰੀ ਪੈਦਾ ਹੋ ਗਈ ਹੈ ਇਹ।
ਅੰਗ ਸਰੋਗ ਕਟੇ ਸੁਖ ਹੋਈ,
ਸੋ ਇਸ ਕਰਕੇ ਮਾਨੋ ਕਿ ਇਹ ਮੇਰੇ ਸਰੀਰ ਦਾ ਰੋਗ ਬਣ ਗਿਆ, ਰੋਗੀ ਦਾ ਅੰਗ ਕੱਟਣਾ ਹੀ ਚੰਗਾ ਹੁੰਦਾ, ਇਹਨੂੰ ਮਾਰ ਦਿਓ ਪਰੇ ਲਿਜਾ ਕੇ ਉੱਥੇ।
ਹਨਹੁ ਜਾਏ ਅਚਰਜਨ ਹੈ ਕੋਈ,
ਮਾਰ ਦਿਓ ਮੈਨੂੰ ਕੋਈ ਇਹਦਾ ਅਫਸੋਸ ਨਹੀਂ ਹੈ।
ਮਮ ਭਰਾਤਾ ਕੋ ਮਾਰਨ ਹਾਰੂ,
ਜਿਹੜਾ ਮੇਰੇ ਭਰਾ ਨੂੰ ਮਾਰਨ ਵਾਲਾ ਸੀ,
ਦੇਹ ਕੋ ਇਹ ਉਪਾਸਨ ਕਾਰੂ,
ਇਹ ਤਾਂ ਵਿਸ਼ਨੂੰ ਨੇ ਮੇਰੇ ਭਰਾ ਨੂੰ ਮਾਰਿਆ ਸੀ, ਬ੍ਰਹਮ ਅਵਤਾਰ ਧਾਰ ਕੇ ਇਹ ਤਾਂ ਮੇਰੇ ਭਰਾ ਦਾ ਭਗਤ ਬਣਿਆ ਫਿਰਦਾ, ਇਹਨੂੰ ਵੀ ਮਾਰ ਦਿਓ ਪਰੇ ਇੱਥੋਂ।
ਨਿਜ ਪਰਿਵਾਰ ਸਰਬ ਕੋ ਤਿਆਗੀ,
ਆਪਣਾ ਸਾਰਾ ਪਰਿਵਾਰ ਦਾ ਤਿਆਗ ਕਰਕੇ,
ਭਇਓ ਬਿਸ਼ਨ ਚਰਨਨ ਅਨੁਰਾਗੀ।
ਇਹ ਸਾਡੇ ਚ ਕੱਲਾ ਹੀ ਦੈਂਤ ਕੁਲੀ ਚ ਆ ਗਿਆ, ਵੱਖਰਾ ਹੀ ਵਿਸ਼ਨੂੰ ਦਾ ਭਗਤ ਇਹ।
ਜੋ ਨਿਜ ਸੁਤ ਪਰ ਹਿਤ ਕੋ ਚਾਹੀ,
ਪਰਾਏ ਭਲੇ ਨੂੰ ਚਾਹੇ ਜਿਹੜਾ ਆਪਣਾ ਪੁੱਤਰ,
ਸੋ ਰਿਪ ਸਮ ਲਖੀਏ ਮਨ ਮਾਹੀ,
ਉਹ ਦੁਸ਼ਮਣ ਦੇ ਬਰਾਬਰ ਜਾਣਨਾ ਕਰੋ।
ਜੋ ਪਰ ਸੁਤ ਆਪਣੋ ਹਿਤਕਾਰੀ,
ਜਿਹੜਾ ਪਰਾਇਆ ਪੁੱਤਰ ਹੋਵੇ ਤੇ ਹੋਵੇ ਆਪਣੇ ਨਾਲ ਪ੍ਰੇਮ ਕਰਦਾ ਹੋਵੇ,
ਪੁੱਤਰ ਸਮਾਨ ਦਜੈ ਸੁਖ ਭਾਰੀ,
ਉਹ ਪੁੱਤਰ ਸਮਾਨ ਹੁੰਦਾ ਉਹਨੂੰ ਭਾਰੀ ਸੁਖ ਦੇਣਾ ਚਾਹੀਦਾ।
ਇਸ ਪ੍ਰਕਾਰ ਸਮਝੋ ਮਨ ਮਾਹੀ,
ਇਸ ਤਰੀਕੇ ਨਾਲ ਮਨ ਦੇ ਅੰਦਰ ਸਮਝਣਾ ਕਰੋ।
ਮਾਰੋ ਵੇਗ ਪੁੱਤਰ ਮਮ ਨਾਹੀ,
ਇਹਨੂੰ ਛੇਤੀ ਜਾ ਕੇ ਮਾਰ ਦਿਓ, ਮੇਰਾ ਪੁੱਤਰ ਨਹੀਂ ਹੈ।
ਸੁਣੀ ਸੇਵਕਾਂ ਨੇ ਗਿਰਾ ਕਠੋਰਾ,
ਜਦੋਂ ਸੇਵਕਾਂ ਨੇ ਬੜੀ ਕਠੋਰ ਉਹਦੀ ਗੱਲ ਸੁਣੀ,
ਦਾਨ ਬੋਠੇ ਭਿਆਨਕ ਘੋਰਾ,
ਭਿਆਨਕ ਦੈਂਤ ਉੱਠ ਕੇ ਖੜੇ ਹੋਏ।
ਦੀਰਘ ਦਾਤ ਤਰਸੂਲ ਹੈ ਹੱਥਾ,
ਵੱਡੇ ਵੱਡੇ ਦੰਦ ਸਨ ਜਿਨ੍ਹਾਂ ਦੇ ਤਰਸੂਲ ਹੱਥਾਂ ਚ ਫੜੇ ਸਨ।
ਤਾਂਬਰ ਵਰਣ ਵਿਥਰੇ ਕੱਚ ਮਾਥਾ,
ਤਾਂਬੇ ਵਰਗਾ ਜਿਨ੍ਹਾਂ ਦਾ ਰੰਗ ਸੀ ਤੇ ਕੇਸ ਮੱਥੇ ਦੇ ਖਿਲਰੇ ਹੋਏ ਦੈਂਤ।
ਤਰਹੋ ਤਰਹੋ ਮਾਰਹੋ ਕਹਿ ਡਾਂਟੇ,
ਸਿੱਟ ਲੋ ਮਾਰੋ ਆ ਕਹਿ ਕੇ ਡਾਂਟਦੇ ਹਨ।
ਦੇਖ ਸਰੀਰ ਦੇਹੋ ਇਸ ਕਾਟੇ,
ਛੇਤੀ ਨਾਲ ਇਹਦਾ ਸਰੀਰ ਵੱਢ ਦਿਓ ਹੋਣਾ ਹੀ।
ਇੱਕ ਹੈ ਵਾਰ ਸ਼ਸਤਰ ਸਭ ਡਾਰੇ,
ਰਾਜੇ ਦਾ ਹੁਕਮ ਸੀ ਇੱਕੋ ਵਾਰ ਹੀ ਸਾਰਿਆਂ ਨੇ ਆਪਣੇ ਸ਼ਸਤਰ ਮਾਰੇ।
ਖੜਗ ਸਕਤਾ ਤਰਸੂਲ ਹੈ ਮਾਰੇ,
ਉਸ ਵਕਤ ਸਾਰਿਆਂ ਨੇ ਆਪਣੀਆਂ ਤਲਵਾਰਾਂ ਤੇ ਤਰਸੂਲ ਮਾਰੇ।
ਬੇਫਲ ਪ੍ਰਯਾਸ ਤਿਨਹੇ ਪ੍ਰਭ ਖੋਵਾ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਕੀ ਕੱਟਣਾ ਸੀ ਕਿਸੇ ਨੇ ਪ੍ਰਹਿਲਾਦ ਜੀ ਨੂੰ, ਜਿੱਥੇ ਨਾਮ ਦਾ ਆਸਰਾ ਸੀ, ਇੰਨੇ ਤਰਸੂਲ ਮਾਰੇ, ਇੰਨੀਆਂ ਤਲਵਾਰਾਂ ਮਾਰੀਆਂ, ਧਰਤੀ ਚ ਵੱਜੀ ਜਾਂਦੀਆਂ, ਉੱਥੇ ਹੀ ਪਿਆ। ਨਹੀਂ ਕੱਟ ਸਕਦੀ ਤਲਵਾਰ, ਨਹੀਂ ਕੱਟ ਸਕਦੇ ਤਰਸੂਲ, ਜਦੋਂ ਭਗਤੀ ਹੋਵੇ ਹਿਰਦੇ ਦੇ ਅੰਦਰ।
ਰੋਮ ਨਾਏ ਕਹਿਵਾ ਕੋ ਹੋਵਾ,
ਉਹਦਾ ਤਾਂ ਇੱਕ ਰੋਮ ਵੀ ਵਿੰਗਾ ਨਹੀਂ ਹੋਣ ਦਿੱਤਾ ਪਰਮਾਤਮਾ ਨੇ।
ਏਕ ਓੰਕਾਰ ਬੇਮੁਖ ਨਰ ਜਾਉ,
ਜਿਹੜਾ ਇੱਕ ਓੰਕਾਰ ਪਰਮਾਤਮਾ ਤੋਂ ਬੰਦਾ ਬੇਮੁਖ ਹੁੰਦਾ।
ਜਿਉਂ ਤਹਿ ਕਿਰਿਆ ਬੇਫਲ ਹੋਵੇ ਸੋ,
ਉਹਦੀ ਕੋਈ ਕਿਰਿਆ ਨਹੀਂ ਪਾਸ ਹੁੰਦੀ, ਸਭ ਬੇਫਲ ਹੋ ਜਾਂਦੀਆਂ, ਫੇਲ ਹੋ ਜਾਂਦੀਆਂ ਨੇ।
ਦੈਤ ਰਾਜ ਨਿਜ ਨੈਨਨ ਦੇਖਾ,
ਦੈਤ ਰਾਜ ਨੇ ਆਪਣੀ ਅੱਖਾਂ ਨਾਲ ਦੇਖਿਆ, ਹੋਰ ਵੀ ਕਈ ਕੁਛ ਕੀਤਾ ਸੀ ਕਿਉਂਕਿ ਪ੍ਰਸੰਗ ਬਾਲਾ ਵੱਡਾ, ਕਰਨਾ ਨਹੀਂ ਚਾਹੁੰਦੇ।
ਸੰਕਤ ਪਾ ਮਨ ਮਾਹੇ ਦਸੇਖਾ,
ਉਹ ਮਨ ਦੇ ਅੰਦਰ ਬੜਾ ਹੈਰਾਨ ਹੋਇਆ ਦੇਖ ਕੇ।
ਬੋਲਿਓ ਵਚਨ ਮਰਤ ਨਹੀਂ ਐਸੇ,
ਕਹਿੰਦਾ ਇਹ ਮਰਦਾ ਨਹੀਂ, ਇਸ ਤਰ੍ਹਾਂ ਇਹ ਮਰਦਾ ਨਹੀਂ ਵੱਢਣ ਦੇ ਨਾਲ।
ਔਰ ਉਪਾਵ ਕਰੋ ਕਹਿ ਜੈਸੇ,
ਹੋਰ ਕੋਈ ਉਪਾਅ ਕਰੀਏ ਇਹਨੂੰ ਮਾਰਨ ਦਾ।
ਗਜ ਆਗੈ ਗਹਿ ਇਹ ਚੀਰਾ ਵਹੋ,
ਇਹਨੂੰ ਹਾਥੀ ਦੇ ਮੂਹਰੇ ਸਿੱਟ ਦਿਓ ਬੰਨ ਕੇ, ਹਾਥੀ ਇਹਦੇ ਉੱਤੇ ਪੈਰ ਰੱਖੂਗਾ ਤੇ ਆਪੇ ਮਰ ਜਾਊਗਾ।
ਸਰਪਨ ਤੇ ਸਭ ਅੰਗ ਡਸਾਵੋ,
ਇਹਨੂੰ ਜਿੱਥੇ ਬਹੁਤ ਸੱਪ ਰੱਖੇ ਹੋਏ ਨੇ ਉੱਥੇ ਸੱਪਾਂ ਦੇ ਵਿੱਚ ਸਿੱਟ ਦਿਓ, ਸਾਰੇ ਸੱਪ ਇਹਨੂੰ ਡੰਗ ਮਾਰ ਕੇ ਮਾਰ ਦੇਣਗੇ।
ਜੇਕਰ ਤੈਂਤੇ ਹੋਏ ਉਵਾਰਾ,
ਜੇ ਉੱਥੋਂ ਵੀ ਇਹ ਬਚ ਜਾਂਦਾ ਹੈ।
ਮਾਰੋ ਵਿਖਦੇ ਵਿੱਚ ਆਹਾਰਾ,
ਇਹਨੂੰ ਦੁੱਧ ਚ ਜ਼ਹਿਰ ਪਾਓ, ਇਹਦੀ ਰੋਟੀ ਚ ਜ਼ਹਿਰ ਪਾ ਕੇ ਮਾਰ ਦਿਓ।
ਸੁਣ ਕਰ ਕੀਨੇ ਸਰਬ ਉਪਾਈ,
ਸੁਣ ਕੇ ਸਾਰੇ ਹੀ ਯਤਨ ਕੀਤੇ।
ਗਜ ਅਹੈ ਵਿਖ ਤੇ ਦੁੱਖ ਨਹਿਰਾਈ,
ਰਾਈ ਮਾਤਰ ਵੀ ਉਹਨੂੰ ਕੋਈ ਦੁੱਖ ਨਹੀਂ ਹੋਇਆ, ਨਾ ਹਾਥੀਆਂ ਦਾ, ਨਾ ਸੱਪ ਦਾ, ਨਾ ਜ਼ਹਿਰ ਦਾ। ਹਾਥੀ ਨੇ ਕੀ ਮਾਰਨਾ ਸੀ, ਹਾਥੀ ਤਾਂ ਰੱਬ ਦਾ ਹੀ ਬਣਾਇਆ।
ਸ੍ਰੀ ਕਰਤਾਰ ਪਇਓ ਰਖਵਾਰਾ,
ਕਰਤਾਰ ਪਰਮੇਸ਼ਰ ਜੀ ਦੇ ਰਖਵਾਲੇ ਹੋ ਜਾਂਦੇ ਨੇ, ਉਹਨੂੰ ਕਿਹਨੇ ਮਾਰਨਾ ਹੈ।
ਕਹੋ ਕੌਣ ਕਹਿ ਸਕੈ ਜੋ ਮਾਰਾ,
ਦੱਸੋ ਜਦੋਂ ਕਰਤਾਰ ਹੀ ਰੱਖ ਹੈ ਫਿਰ ਕੌਣ ਮਾਰ ਸਕਦਾ ਹੈ।
ਬਹਿਰੇ ਦੇਹ ਬੰਦ ਕਰ ਮੇਰਾ,
ਫਿਰ ਪ੍ਰਹਿਲਾਦ ਜੀ ਕਹਿੰਦੇ ਮੇਰੀ ਦੇਹੀ ਨੂੰ ਰੱਸੀਆਂ ਨਾਲ ਬੰਨ ਕੇ।
ਅਤ ਉਤੰਗ ਗਿਰਤੇ ਗਹਿ ਗੇਰਾ,
ਕਹਿੰਦੇ ਇਹਨੂੰ ਉੱਚੇ ਪਹਾੜ ਤੇ ਚੜਾ ਕੇ ਲਿਜਾ ਕੇ ਉੱਥੋਂ ਧੱਕਾ ਦਿਓ, ਫਿਰ ਮਰੇਗਾ ਇਹ।
ਬਹੁਤ ਵਾਰ ਲੇ ਵਾਰ ਡੁਬਾਇਓ,
ਉੱਥੋਂ ਵੀ ਨੀ ਮਰਿਆ। ਫਿਰ ਕਹਿੰਦੇ ਥੱਲੇ ਆਉਂਦਿਆਂ ਨੂੰ ਰੂਹ ਦੇ ਗੋੜੇ ਬਣ ਜਾਂਦੇ ਸੀ ਸਾਰੇ, ਉਸ ਵਕਤ ਫਿਰ ਲੈ ਕੇ ਕਹਿੰਦੇ ਪਾਣੀ ਚ ਡੋਬ ਕੇ ਆਓ ਸਾਰੇ ਜਾਣੇ, ਪਾਣੀ ਵਿਚ ਵੀ ਲਿਜਾ ਕੇ ਸਿੱਟ ਦਿੱਤਾ।
ਕਰ ਪ੍ਰਚੰਡ ਪਾਵਕ ਮਹਿ ਪਾਇਓ,
ਫਿਰ ਹੋਲਕਾ ਆਪਣੀ ਭੈਣ ਨੂੰ ਕਿਹਾ ਸੀ ਕਿ ਤੂੰ ਬੈਠ ਅੱਗ ਚ ਲੈ ਕੇ, ਉਹ ਵੀ ਨੀ ਸਾੜ ਸਕੀ, ਉਲਟਾ ਆਪ ਹੀ ਸੜ ਗਈ।
ਕਿਤਕ ਦਿਵਸਾਂ ਨਾ ਦਇਓ ਆਹਾਰ,
ਕਿੰਨੇ ਦਿਨ ਰੋਟੀ ਨੀ ਖਾਣ ਨੂੰ ਦਿੱਤੀ।
ਮਾਰਨ ਚਹਿਤ ਅਨਕ ਪ੍ਰਕਾਰ,
ਅਨੇਕ ਤਰੀਕੇ ਨਾਲ ਮਾਰਨਾ ਚਾਹੁੰਦਾ ਹੈ।
ਸਭ ਉਪਾਏ ਭੇਵਾਦ ਤੈਨੂੰ ਕੇ,
ਉਹਨਾਂ ਦੇ ਸਾਰੇ ਬੇਅਰਥ ਗਏ, ਜਿੰਨੇ ਵੀ ਕੰਮ ਕੀਤੇ ਸਭ ਬੇਅਰਥ ਗਏ।
ਮਨ ਚਿੰਤਾ ਵੀ ਅਧਿਕ ਜਨੂ ਕੇ,
ਮਨ ਦੇ ਵਿੱਚ ਬਹੁਤੀ ਜ਼ਿਆਦਾ ਚਿੰਤਾ ਸੀ ਜਿਨ੍ਹਾਂ ਦੇ।
ਦੋਹਰਾ ਹਰਨ ਕਸ਼ਪ ਅਵਲੋਕ ਕੈ, ਚਿੰਤਾ ਜਗੇ ਵਿਸਾਲ।
ਜਦੋਂ ਹਰਨਾਕਸ਼ ਨੇ ਦੇਖਿਆ ਤਾਂ ਮਰਦਾ ਹੀ ਨਹੀਂ ਕਿਸੇ ਢੰਗ ਨਾਲ, ਤਾਂ ਹੁਣ ਚਿੰਤਾ ਪੈ ਗਈ ਉਹਨੂੰ।
ਸਭ ਉਦਮ ਨੇ ਸਭ ਨਿਸਫਲ ਗਏ, ਮਾਰਿਓ ਮਰਤ ਨਵਾਲ।
ਸਾਰੇ ਮੇਰੇ ਕੀਤੇ ਹੋਏ ਉਦਮ ਨਿਸਫਲ ਚਲੇ ਗਏ ਨੇ, ਬੱਚਾ ਨਹੀਂ ਮਰਦਾ ਮੇਰੇ ਕੋਲੋਂ।
ਚੌਪਈ ਮੈਂ ਭਿਆਨਕ ਘੱਟ ਬਚਨ ਉਚਾਰੇ।
ਉਸ ਵਕਤ ਕਹਿੰਦੇ ਹਨ ਬਹੁਤ ਕੌੜੇ ਜਿਹੜੇ ਸੀਗੇ ਬਚਨ ਉਚਾਰ ਨਾ ਕੀਤੇ।
ਕਰੇ ਉਰ ਹਰਖ ਅਪਾਰੇ
ਸੁਣ ਕਰਕੇ ਇਹ ਪ੍ਰਹਿਲਾਦ ਭਗਤ ਬਹੁਤ ਖੁਸ਼ ਹੋਇਆ।
ਮਿੱਤ ਪ੍ਰਭਾਵ ਤੇਜ ਨਹਿ ਥੋੜਾ,
ਪ੍ਰਹਿਲਾਦ ਜੀ ਦਾ ਕੋਈ ਤੇਜ ਪ੍ਰਤਾਪ ਥੋੜਾ ਨੀ ਸੀ, ਉਹ ਬ੍ਰਹਮ ਗਿਆਨ ਵਿਚ ਸਨ ਉਸ ਵਕਤ।
ਨਿਸ਼ਚੈ ਸਤਰਾ ਇਹ ਮੋਰਾ,
ਇਹ ਨਿਸ਼ਚੈ ਹੀ ਮੇਰਾ ਦੁਸ਼ਮਣ ਹੈ।
ਇਹ ਸੰਗ ਵਧਿਓ ਵਿਸਾਲ ਵਿਰੁੱਧ,
ਇਹਦੇ ਨਾਲ ਮੇਰਾ ਬਹੁਤ ਜਿਹੜਾ ਵੈਰ ਵੱਧ ਗਿਆ।
ਮਰਨੋ ਹੋਏ ਹੋ ਤਾਂ ਉਰ ਬੋਧਾ,
ਸੋ ਇਉਂ ਦਿਲ ਨੂੰ ਜਾਪਦਾ ਕਿ ਹੁਣ ਮੇਰੀ ਮੌਤ ਆਈ ਹੈ।
ਇਸ ਪ੍ਰਕਾਰ ਚਿੰਤਾ ਮੈਂ ਦੀਨਾ,
ਇਸ ਤਰੀਕੇ ਨਾਲ ਮੈਂ ਬਹੁਤ ਭਾਰੀ ਜਿਹੜੀ ਸੀ ਚਿੰਤਾ ਦੇ ਚ ਦੀਨ ਆਤਰ ਹੋ ਕੇ।
ਸ੍ਰੀਹਤ ਹੋਇਓ ਬਦਨ ਮਲੀਨਾ,
ਤਾਂ ਸ਼ੋਭਾ ਤੋਂ ਹੀਣ ਹੋ ਕੇ ਮੂੰਹ ਮੈਲਾ ਹੋ ਗਿਆ। ਫਿਰ ਉਹਦਾ ਹਰਨਾਕਸ਼ ਦਾ
ਸੰਡਾ ਮਰਕਾ ਲੱਖ ਗਤ ਤਾਸੂ,
ਸੰਡਾ ਤੇ ਮਰਕਾ ਨੇ ਉਸ ਵਕਤ ਉਹਦੀ ਜਿਹੜੀ ਹਾਲਤ ਦੇਖ ਕੇ
ਲੈ ਕਰ ਗਏ ਇਕਾਂਤ ਆਵਾਸੂ,
ਲੈ ਕਰਕੇ ਇੱਕ ਇਕਾਂਤ ਵਾਸ ਵਿੱਚ ਚਲੇ ਗਏ।
ਸਮਝਾਵਾ ਕਹਿ ਮਧੁਰੀ ਬਾਣੀ,
ਮਿੱਠੀ ਬਾਣੀ ਕਹਿ ਕੇ ਸਮਝਾਉਣ ਲੱਗਿਆ, ਕਿਉਂਕਿ ਹਰਨਾਕਸ਼ ਹੁਣ ਬਹੁਤ ਜ਼ਿਆਦਾ ਡਰ ਗਿਆ ਸੀਗਾ ਵੀ ਇਹ ਤਾਂ ਮਰਦਾ ਹੀ ਨਹੀਂ ਮੇਰੇ ਕੋਲੋਂ, ਹੁਣ ਇਹ ਮੈਨੂੰ ਮਾਰ ਦੇਵੇਗਾ।
ਸੁਣ ਛਤੇ ਸਾ ਕਹ ਚਿੰਤਾ ਠਾਨੀ,
ਉਸ ਵਕਤ ਕਹਿਣ ਲੱਗੇ ਛਤੇਸ ਹੁੰਦਾ ਇਹ ਰਾਜਾ, ਤੂੰ ਚਿੰਤਾ ਕਿਉਂ ਕਰਦਾ ਹੈ।
ਤਬ ਬਲੋਕ ਕੈ ਪ੍ਰਕੁੱਟੇ ਵਾਂਕੇ,
ਉਸ ਵਕਤ ਭੌਂ ਭਰਵੱਟੇ ਟੇਢੇ ਦੇਖ ਕਰਕੇ ਤੇਰੇ
ਤ੍ਰੈ ਲੋਕਾਂ ਨੂੰ ਸੁਧ ਰਹੇ ਨਾ ਕਾਂਕੇ,
ਹੋਸ਼ ਕਿਸੇ ਦੀ ਨੀ ਰਹਿੰਦੀ ਤਿੰਨਾਂ ਲੋਕਾਂ ਦੇ ਵਿਚ, ਤੇਰੇ ਕੋਲ ਤਾਂ ਇੰਨਾ ਪ੍ਰਤਾਪ ਹੈ।
ਸਿਸਕੇ ਕੇਤਕ ਬਾਤ ਜਦੀਨਾ,
ਆ ਤੂੰ ਨਿਆਣੇ ਤੋਂ ਡਰ ਗਿਆ, ਰਾਜੇ ਨੂੰ ਸੰਡਾ ਮਰਕਾ ਸਮਝਾਉਣ ਲੱਗੇ, ਕਿਉਂਕਿ ਉਹ ਰਾਜੇ ਦੇ ਹੋਸ਼ ਹੀ ਉੱਡ ਗਏ ਤਾਂ ਮਰਦਾ ਹੀ ਨੀ ਕਿਸੇ ਤਰੀਕੇ ਨਾਲ, ਇਹੀ ਮੇਰੀ ਮੌਤ ਹੈ। ਬਸ ਉਹਨੂੰ ਮੌਤ ਨਜ਼ਰ ਆਉਣ ਲੱਗ ਗਈ ਪ੍ਰਹਿਲਾਦ ਦੇ ਵਿੱਚੋਂ।
ਤੁਮਰੇ ਹੈ ਸਭ ਲੋਕ ਅਧੀਨਾ,
ਸਾਰੇ ਲੋਕ ਤਿੰਨੇ ਲੋਕ ਤਾਂ ਤੇਰੇ ਅਧੀਨ ਹਨ।
ਤਜ ਚਿੰਤਾ ਇੱਕ ਸੁਣੋ ਪਾਈ,
ਚਿੰਤਾ ਛੱਡ ਦੇ ਇੱਕ ਉਪਾਓ ਸੁਣ ਹੁਣ।
ਵਰਣਾ ਪਾਸਾ ਸੋ ਬੰਧਿਓ ਲਿਆਈ,
ਸੋ ਇਸ ਕਰਕੇ ਵਰਣ ਦਾ ਇੱਕ ਅਸਤਰ, ਜਿਹਨੂੰ ਨਾਗ ਪਾਸ਼ ਵੀ ਕਹਿੰਦੇ ਨੇ, ਵੈਰੀਆਂ ਨੂੰ ਬੰਨਣ ਦਾ ਇੱਕ ਪ੍ਰਕਾਰ ਦਾ ਫੰਦਾ ਹੁੰਦਾ, ਕਹਿੰਦੇ ਉਹ ਲਿਆਉਂਦੇ ਹਾਂ ਆਪਾਂ।
ਸ਼ੁਕਰ ਨਿਕੇਤ ਆਏ ਹੈ ਜੌਲੋ,
ਸ਼ੁਕਰ ਜਦੋਂ ਤੱਕ ਆਪਣੇ ਘਰ ਆਉਂਦੇ ਹਨ।
ਹਮ ਰਾਖੇ ਬੰਦੇ ਤੇ ਤੌਲੋ,
ਅਸੀਂ ਇਹਨੂੰ ਬੰਨ ਕੇ ਰੱਖਦੇ ਹਾਂ ਉਸ ਵਕਤ ਤੱਕ,
ਕਿਉਂਕਿ ਹਵਾ ਜਾਂ ਵੈਸ ਵਡੇਰੀ,
ਇਹਦੀ ਉਮਰ ਜਦੋਂ ਵੱਡੀ ਹੋ ਜਾਏਗੀ, ਕਹਿੰਦੇ ਪ੍ਰਹਿਲਾਦ ਨੂੰ ਆਪਾਂ ਬੰਨ ਕੇ ਰੱਖ ਲੈਂਦੇ ਹਾਂ ਇੱਥੇ।
ਤਬ ਹੈ ਔਰ ਸੁਮਤ ਕਨੇਰੀ,
ਕਹਿੰਦੇ ਨਿਆਣਾ ਹੈ, ਫਿਰ ਜਦੋਂ ਵੱਡਾ ਹੋ ਜਾਊਗਾ, ਫਿਰ ਉਮਰ ਸਿਆਣੀ ਹੋ ਜੂ, ਫਿਰ ਸਿਆਣ ਪਾ ਜੂ, ਆਪਾਂ ਇਹਨੂੰ ਘਰੇ ਬੰਨ ਕੇ ਰੱਖ ਲੈਂਦੇ ਹਾਂ, ਤੂੰ ਡਰਨਾ।
ਸਿੱਖਿਆ ਦੇ ਸ਼ੁਕਰ ਪੁਨੇ ਆਈ,
ਜਿਹੜਾ ਸਾਰਿਆਂ ਦੈਂਤਾਂ ਦਾ ਗੁਰੂ ਸ਼ੁਕਰ ਹੈ, ਉਹ ਆ ਕੇ ਸਿੱਖਿਆ ਦੇਵੇਗਾ ਇਸ ਬੱਚੇ ਨੂੰ।
ਰਾਜਨੀਤ ਸਵਾਲ ਇਹ ਪੜਾ,
ਕੋਈ ਨੀ ਚਿੰਤਾ ਨਾ ਕਰ, ਰਾਜਨੀਤੀ ਸਾਰੀ ਪੜਾ ਲਵਾਂਗੇ ਇਹਨੂੰ।
ਦਿਨ ਤੇ ਸੁਣ ਕਰ ਅਸ ਦਨ ਜੇਸਾ,
ਉਸ ਵਰਕ ਉਹਨਾਂ ਕੋਲੋਂ ਸੁਣ ਕਰਕੇ ਜਿਹੜਾ ਸੀ ਇਹ ਦੈਂਤਾਂ ਦਾ ਰਾਜਾ,
ਮਨ ਬਚਨ ਪੁਨ ਦਈ ਨਿਰਦੇਸ਼ਾ,
ਬਚਨ ਮੰਨ ਕੇ ਫਿਰ ਇਸ ਤਰੀਕੇ ਨਾਲ ਨਿਰਦੇਸ਼ ਦਿੱਤਾ,
ਲੈ ਜਾਵੋ ਦਿੜ ਬਾਂਧ ਪੜਾਵੋ,
ਲੈ ਕੇ ਜਾਓ ਬੰਨ ਕੇ ਇਹਨੂੰ ਪੜਾਉਣਾ ਕਰੋ, ਸਾਰੇ ਜਾਣੇ ਇਸ ਨੂੰ ਦੈਂਤ ਵਿਦਿਆ ਜਿਹੜੀ ਹੈ ਉਹ ਦੇਣਾ ਕਰੋ।
ਧਰਮ ਤਰਵਗਾ ਹੈ ਸਰਬ ਸਿਖਾਵੋ,
ਸੋ ਇਹਨੂੰ ਧਰਮ ਅਰਥ ਕਾਮ ਸਿਖਾਵਣਾ ਕਰੋ, ਪਾਪ ਮੋਖ ਮਾਰਗ ਨੀ ਸਿਖਾਉਣਾ, ਧਰਮ ਅਰਥ ਤੇ ਕਾਮ ਬਸ, ਮੋਕਸ਼ ਮੁਕਤੀ ਦਾ ਮਾਰਗ ਨਾ ਸਿਖਾਇਆ ਉਹਨੂੰ, ਤਿੰਨ ਗੱਲਾਂ ਪਹਿਲੀਆਂ ਸਿਖਾ ਦਿਓ ਉਹਨੇ।
ਸੰਡੇ ਮਰਕੇ ਬੰਧਨ ਕਰਕੇ,
ਸੰਡੇ ਮਰਕੇ ਨੇ ਬੰਧ ਕਰਕੇ ਉਸ ਵਕਤ,
ਰੱਖੇ ਅੰਤਰ ਮੋਕੋ ਕਰਕੇ,
ਪ੍ਰਹਿਲਾਦ ਜੀ ਕਹਿੰਦੇ ਮੈਨੂੰ ਅੰਦਰ ਘਰ ਦੇ ਵਿਚ ਬੰਨ ਲਿਆ, ਫਿਰ
ਆਏ ਆਪਣਾ ਪਾਠ ਪੜਾਵਤਾ,
ਆ ਕਰਕੇ ਆਪਣਾ ਫੇਰ ਪਾਠ ਪੜਾਉਣ ਲੱਗੇ, ਮੈਨੂੰ ਲੈਸਨ ਪੜਾਉਣ ਲੱਗੇ ਕਿਤਾਬਾਂ ਦੀਆਂ ਗੱਲਾਂ।
ਜਿਨ ਕੋ ਕਹੋ ਨਾ ਮਨ ਮੈਂ ਭਾਵ,
ਮੈਨੂੰ ਕਿੱਥੇ ਚੰਗੀਆਂ ਲੱਗਦੀਆਂ ਸੀ ਉਹ ਗੱਲਾਂ, ਮੈਂ ਤਾਂ ਪਰਮਾਤਮਾ ਦਾ ਨਾਮ ਹੀ ਜਪਦਾ।
ਰਾਗ ਦਵੈਖ ਜੇ ਮਾਹੀ ਵਿਸਾਲਾ,
ਰਾਗ ਅਤੇ ਦਵੈਸ਼ ਜਿਨ੍ਹਾਂ ਦੇ ਵਿਚ ਬਹੁਤ ਸੀ ਗੱਲਾਂ ਦੇ ਵਿਚ,
ਕਿਉਂ ਮਨ ਰੁਚੈ ਜਗਤ ਜੰਜਾਲਾ,
ਜਿਹੜਾ ਭਗਤ ਹੁੰਦਾ ਉਹਦਾ ਮਨ ਜੰਜਾਲਾ ਵਿਚ ਨੀ ਪੈਂਦਾ, ਕਿਉਂਕਿ ਰਾਜਨੀਤੀ ਵਿਚ ਤਾਂ ਬਹੁਤ ਪੁੱਠੀਆਂ ਸਿੱਧੀਆਂ ਗੱਲਾਂ ਹੁੰਦੀਆਂ, ਉਹ ਨੀ ਸਿੱਖਦਾ ਇਹ।
ਸ੍ਰੀ ਕਰਤਾਰ ਚਰਨ ਲਿਵਲਾਗੇ,
ਮੇਰੀ ਤਾਂ ਕਹਿੰਦੇ ਇੱਕ ਕਰਤਾਰ ਜੀ ਦੇ ਚਰਨਾਂ ਚ ਬਿਰਤੀ ਜੁੜੀ ਹੋਈ ਸੀ,
ਐਨਸ ਵਿਚ ਬਵੇਕ ਅਨੁਰਾਗੀ,
ਮੈਂ ਬਹੁਤ ਜ਼ਿਆਦਾ ਬਸ ਗਿਆਨ ਦੇ ਵਿਚ ਹੀ ਰਹਿੰਦਾ, ਪ੍ਰੇਮ ਕਰਦਾ ਪਰਮੇਸ਼ਰ ਨਾਲ,
ਜਗਤ ਆਸਾਰ ਸਰਬ ਹੀ ਜਾਨ,
ਮੈਨੂੰ ਤਾਂ ਸਾਰੀ ਦੁਨੀਆਂ ਝੂਠੀ ਹੀ ਨਜ਼ਰ ਆ ਰਹੀ ਸੀ।
ਸਿਮਰਨ ਨਾਮ ਸਾਰੇ ਕਮਾਨ,
ਮੈਂ ਤਾਂ ਬਸ ਨਾਮ ਨੂੰ ਹੀ ਸਾਰਿਆਂ ਨਾਲੋਂ ਸਾਰ ਸ਼੍ਰੋਮਣੀ ਮੰਨਿਆ ਸੀ।
ਜਬ ਸੋ ਕਰਕੇ ਕਾਜ ਸਿੰਧਾ ਵੈ,
ਸੋ ਜਬ ਉਹ ਘਰ ਦੇ ਕੰਮ ਜਾਂਦਾ,
ਤਬ ਦੈਤਨ ਕੇ ਬਾਲਕ ਆਵੈ,
ਤਾਂ ਦੈਂਤਾਂ ਦੇ ਬੱਚੇ ਮੇਰੇ ਕੋਲ ਆ ਜਾਂਦੇ ਸੀ।
ਸੁਭਾ ਪਦੇ ਸਦਿਓ ਮੈਂ ਤਾਂ ਹੋ,
ਮੈਂ ਕੀ ਕੀਤਾ, ਦੈਂਤਾਂ ਦੇ ਬੱਚਿਆਂ ਨੂੰ ਪਰਮਾਤਮਾ ਦੇ ਨਾਮ ਦਾ ਉਪਦੇਸ਼ ਸੁਣਾਉਣਾ ਸ਼ੁਰੂ ਕਰ ਦਿੱਤਾ।
ਸੁਣ ਕਰ ਸੋ ਧਾਰ ਹੈ ਉਰ ਮਾਹੋ,
ਉਹ ਸੁਣ ਕੇ ਬੱਚੇ ਸੀ ਉਹਨਾਂ ਨੇ ਰਾਮ ਨਾਮ ਦਾ ਉਪਦੇਸ਼ ਉਪਦੇਸ਼ ਮਨ ਚ ਬਸਾ ਲਿਆ।
ਬੁਝੈ ਸੁਨਕਾਰਾ ਪ੍ਰਸ਼ਨ ਬਹੋਰੀ,
ਫੇਰ ਉਹ ਪ੍ਰਸ਼ਨ ਉੱਤਰ ਮੇਰੇ ਪੁੱਛਦੇ ਪ੍ਰਸ਼ਨ ਪੁੱਛਦੇ ਮੈਥੋਂ।
ਜਾਗੇ ਤਿੰਨ ਔਰ ਭਗਤ ਨ ਥੋਰੀ,
ਥੋੜੀ ਭਗਤੀ ਨੀ ਬਹੁਤੀ ਭਗਤੀ ਉਹਨਾਂ ਬੱਚਿਆਂ ਦੇ ਹਿਰਦੇ ਵਿੱਚ ਜਾਗਦੀ ਸੀ। ਉਹ ਮੇਰੇ ਕੋਲ ਉਪਦੇਸ਼ ਲਈ ਜਾਂਦੇ, ਮੈਂ ਦੇਈ ਜਾਂਦਾ। ਇਸ ਤਰ੍ਹਾਂ ਮੈਂ ਪਰਮਾਤਮਾ ਦਾ ਨਾਮ ਉਹਨਾਂ ਬੱਚਿਆਂ ਨੂੰ ਵੀ ਜਪਾਉਣਾ ਸ਼ੁਰੂ ਕੀਤਾ, ਆਪ ਵੀ ਜਪਿਆ ਤੇ ਹਰਨਾਕਸ਼ ਦਾ ਖਾਤਮਾ ਪਰਮੇਸ਼ਰ ਨੇ ਇਸੇ ਪ੍ਰਕਾਰ ਕਰਨਾ ਸੀ। ਸੋ ਸਰਵਣ ਕਰਾਂਗੇ ਐਤਵਾਰ ਸ਼ਾਮ ਨੂੰ, ਕੱਲ੍ਹ ਸਿਮਰਨ ਹੈ ਸ਼ਾਮ ਦੇ ਸਮੇਂ। ਸੋ ਸਵੇਰੇ ਕਥਾ, ਸ਼ਾਮ ਨੂੰ ਸਿਮਰਨ, ਫਿਰ ਐਤਵਾਰ ਦੁਪਹਿਰ ਦਾ ਦੀਵਾਨ ਤੇ ਸ਼ਾਮ ਨੂੰ ਫਿਰ ਕਥਾ। ਬਖਸ਼ਿਸ਼ ਕਰਨਗੇ ਮਹਾਰਾਜ। ਸੋ ਇਸ ਤਰ੍ਹਾਂ ਭਗਤੀ ਭਾਵ ਦੀ ਕਥਾ ਹੈ ਪ੍ਰਹਿਲਾਦ ਜੀ ਦੀ। ਪ੍ਰਹਿਲਾਦ ਜੀ ਨੇ ਭਗਤੀ ਕੀਤੀ ਪਰ ਨਿਰਭੈ ਬਾਲਕ ਮੂਲ ਨਾ ਡਰੇ, ਨਿਰਭੈਤਾ ਦੇ ਸਹਿਤ ਰਹੇ ਨੇ। ਬਹੁਤ ਸੁੰਦਰ ਪ੍ਰਸੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਹਿਲਾਦ ਜੀ ਦੇ ਆਏ ਨੇ, ਸ਼ਰਵਣ ਕੀਤੇ ਨੇ। ਕਈ ਵਾਰ ਬਾਣੀ ਪੜ੍ਹਦੇ ਹਾਂ, ਫੇਰ ਵੀ ਕਰਾਂਗੇ। ਸੁੰਦਰ ਪ੍ਰਸੰਗ ਸੁਣਿਆ। ਕਹਿਣ ਤੋਂ ਭਾਵ ਕਿ ਆਪਣੇ ਮਨ ਨੂੰ ਹਮੇਸ਼ਾ ਭਗਤੀ ਭਾਵ ਵਾਲਾ ਬਣਾ ਕੇ ਹੀ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧੇ ਕੋ ਜਾਵੋ। ਗੁਰੂ ਘਰ ਵਿੱਚ ਆਉਣਾ, ਮਨ ਨੂੰ ਐਨ ਨਿਮਰਤਾ ਵਾਲਾ ਸ਼ੁੱਧ ਬਣਾ ਕੇ, ਭਗਤੀ ਵਾਲਾ ਬਣਾ ਕੇ ਫੇਰ ਹੀ ਗੁਰੂ ਘਰ 'ਚ ਆਓ। ਫੇਰ ਹਿਰਦੇ ਵਿੱਚ ਉਪਦੇਸ਼ ਵਾਸਾ ਕਰਦਾ, ਫੇਰ ਨਾਮ ਦਾ ਵਾਸਾ ਹੁੰਦਾ ਹੈ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ